ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਸਾਰੇ ਹੀ ਸ਼ਬਦ ਵਿੱਚ ਬੋਲ ਕੇ ਆਪਣੇ ਰਚਨਾ ਨੂੰ ਪਵਿੱਤਰ ਔਰ ਸਫਲਾ ਕਰਨ ਲਈ ਖੇਚਲ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰੇ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰੋ।
अंतर देश बजाओ हम अज्ञान अल्प मत थोरी तुम आप न मेर दरकावे तुम्हारी शरण तुम्हारी आशा तुम्हारे सजन छुएले राखो राखन हार दयाला नानक घर के गोले राखो राखन हार दयाला नानक घर के गोले
अंतर्मुख करो रचना द्वारा शब्द च बोलिया करो कन्नां नूं सुणन विच लगा दिओ नेत्रां नूं गुरु सरूप दे ध्यान तों बिना इधर उधर जाण दी आग्ञा नूं दिओ बुद्ध नाल विचार करी जाओ यूं मन पूरा शब्द विच ते विचार विच टिकेगा इहो जी टिका दा एक एक करोड़ करोड़ अश्मेर जग दा फल लगदा है और यूं मन दे टिका विच मन दी ठंड पीस ऑफ माइंड मन दी शांति सब ते वड्डा सुख तत्क्षणी प्राप्त हुंदा है अंते यूं अपने मन एकाग्र करके रिजस और गुरु बाबा जी की शिक्षा ਦਾ ਪੂਰਾ ਪੂਰਾ ਲਾਭ
ਜਸ ਕਰੋ ਵਾਹਿਗੁਰੂ ਦਾ ਪਿਆਰਿਆ ਕਿਤੋਂ ਟਿਕਾ ਕਰ Thank you.
सबकी उस्तत करो संत नीत सावधाने का गर्ची। कल गुरु बाबा जी ने सानू काजी और नवाब राही ये शिक्षा दिखी, हरी जस मन की एकाग्रता द्वारा किया होया ही पूरा लाभ दिंदा। आओ सतगुरु नानक देव महाराज जी ने सत्तां दीपां नवां खंडां दे विच गुरसिक्खी भगती मार्ग चलाया, इतने जीवन का उद्धार किया जिन्हां दी गिनती होंदी बहुत ही महान है। बारिश गिने जात तारे गिने जात, आसमान दे विच सितारे दी गिनती की जा सकती है, लेकिन जितने पद्म जीव गुरु बाबे ने तारे उनकी गिनती होनी बहुत ही महान है। इस करके आप जी पिछली अवस्था दे विच आके करतारपुरे निवास रखते हैं, गुरुद्वारा बनाया और सिखां नूं एक कलयुगी जमाने का साधन सौखा साधन सिमरन और सेवा। पहले समय के लोग मन की शुद्धि वास्ते तपस्या आदि करते सन, शरीर से अनेक किस्म के प्रतीक्षा चलते सन और प्राणायाम प्राणा रोक के बारों रोक के अंतर्मुख दसवें द्वार स्थित करने का अभ्यास करते सन। शुद्धि और एकाग्रता द्वारा छुपया हुआ वाहगुरु उसकी प्राप्ति का उपास। पर यह कलयुगी जमाने के लोगों के शरीर कुमरा बड़िया छोटिया और अरोगता बहुत थोड़िया ने, व्याधि ग्रस्त लोग बहुत, दिमाग दिल जिगर मेदे आप सारे कमजोर, पिछले समय के साधन करन दे योग ना देख के गुरु बाबा जी ने सौखा मार्ग जीव की कल्याण का सिखी भगती मार्ग मन की शुद्धि वास्ते निष्काम सेवा और मन की एकाग्रता वास्ते सिमरन रखा, ऐसा प्रमाण किया।
नाम जपिए तन दूर होंदे दुख, सेवा करके Thank you.
ਬਾਬਾ ਜੀ ਨੇ ਕਰਤਾਰਪੁਰੇ ਠਹਿਰ ਕੇ ਚਾਰ ਉਦਾਸੀਆਂ ਤੋਂ ਬਾਅਦ ਗੁਰਦੁਆਰਾ ਬਣਾਇਆ, ਦੋ ਵੇਲੇ ਕੀਰਤਨ ਕਥਾ ਦੀ ਪ੍ਰਪਾਟੀ ਚਲਾਈ ਔਰ ਸਿੱਖਾਂ ਨੂੰ ਹੁਕਮ ਕੀਤਾ ਖੇਤੀਪੱਤੀ ਕਰਕੇ ਹੱਥੀਂ ਅਨਾਜ ਪੈਦਾ ਕਰੋ, ਉਸ ਦੇ ਨਾਲ ਲੰਗਰ ਚਲਾਓ। ਸੇਵਾ ਤਪੱਸਿਆ ਹੈ ਔਰ ਸਿਮਰਨ ਪ੍ਰਾਣਾਯਾਮ ਦੀ ਥਾਂ, ਜਿਸ ਦੇ ਵਿੱਚ ਬਹੁਤ ਸਾਰੀਆਂ ਜੁਗਤੀਆਂ ਉਕਤੀਆਂ ਰੱਖੀਆਂ। ਪ੍ਰਾਣਾਯਾਮ ਦੇ ਆਸਰੇ ਦਸਵੇਂ ਦੁਆਰ ਵਿੱਚ ਪ੍ਰਾਣ ਸਥਿਤ ਹੁੰਦੇ ਹਨ, ਲੇਕਿਨ ਸਿਮਰਨ ਦੇ ਆਸਰੇ ਬਿਰਤੀ ਸੁਰਤ ਜੜਦੀ ਹੈ ਦਸਵੇਂ ਦੁਆਰ ਵਿੱਚ। ਸੋ ਇਉਂ ਫਰਮਾਨ ਕੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਜਿੱਥੇ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਦੁੱਖ ਸੁਖ ਤੈ ਵਿਆਪਤ ਨਹੀਂ ਜੇ ਆਤਮ ਰਾਮ ਪ੍ਰਕਾਸ਼। ਇਉਂ ਅੰਮ੍ਰਿਤ ਵੇਲੇ ਰੋਜ਼ ਪਹਿਰ ਸਵਾ ਪਹਿਰਾਤ ਰਹਿੰਦੇ ਹਾਂ, ਉੱਠਣਾ ਸਵਰ ਡਾਕਣ ਇਸ਼ਨਾਨ ਆਦਿ ਕਰਕੇ ਸਿਮਰਨ ਦੁਆਰਾ ਸਮਾਧੀ ਵਿੱਚ ਜੁੜਨਾ। ਤਮਾਮ ਸਿੱਖ ਗਿਆਨ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ, ਉਸੀ ਥਾਂ ਬੜੇ ਬੜੇ ਬਾਬੇ ਬੁੱਢੇ ਜੈਸੇ ਸਿੱਖ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ। ਹੋਰ ਲੈਣਾ ਜੀ, ਗੁਰੂ ਅੰਗਦ ਜੀ ਜੋ ਪਹਿਲੇ ਸ਼ਕਤੀ ਦੇ ਉਪਾਸ਼ਕ ਸਨ, ਜਿਤਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਹੀਂ ਹੁੰਦੀ, ਸਹੀ ਰਸਤਾ ਕਿਸੇ ਥਾਂ ਨੂੰ ਪਹੁੰਚਣ ਦਾ ਨਾ ਮਿਲੇ, ਇੱਧਰ ਉੱਧਰ ਬਹੁਤ ਸਾਰੇ ਲੋਕ ਪਗਡੰਡੀਆਂ ਵਿੱਚ ਫਿਰਦੇ ਹੀ। ਸਹੀ ਰਸਤਾ ਪ੍ਰਭੂ ਪ੍ਰਾਪਤੀ ਦਾ, ਮਾਨੁਖ ਤਨ ਦਾ ਪ੍ਰਯੋਜਨ ਪ੍ਰਭੂ ਪ੍ਰਾਪਤੀ, ਉਸਦਾ ਸਹੀ ਰਸਤਾ ਗੁਰੂ ਤੋਂ ਹੱਥ ਆਉਂਦਾ ਹੈ। ਉਸ 'ਤੇ ਪਹਿਲੇ ਪਹਿਲ ਕੋਈ ਸ਼ਕਤੀ ਦੀ ਸੇਵਾ ਕਰਦਾ ਹੈ, ਕੋਈ ਤੀਰਥ ਯਾਤਰਾ, ਕੋਈ ਕੁਛ ਕੋਈ ਕੁਛ, ਇਉਂ ਕਰਦੇ ਰਹਿੰਦੇ। ਇਉਂ ਲੈਣਾ ਜੀ ਵੀ ਸ਼ਕਤੀ ਦੇ ਉਪਾਸਕ ਸਨ। ਹਰ ਸਾਲ ਦੇਵੀ ਦੇ ਚਾਲੇ ਨੂੰ ਜਾਂਦੇ ਹੁੰਦੇ, ਇਸ ਸਾਲ ਵੀ ਉਹਨਾਂ ਨੇ ਜਾਣਾ ਸੀ। ਆਪ ਜੀ ਘੋੜੀ 'ਤੇ ਸਵਾਰ ਹਨ, ਹੋਰ ਬਹੁਤ ਸਾਰੇ ਜਿਹੜੇ ਸੰਗੀ ਸਾਥੀ ਹਨ ਉਹ ਪਿੱਛੇ ਚਲੇ ਆ ਰਹੇ ਹਨ। ਪਹਿਲੇ ਹੀ ਚੱਲਣ ਵੇਲੇ ਵਿਚਾਰ ਕੀਤੀ ਅਤੇ ਕਰਤਾਰਪੁਰੇ ਗੁਰੂ ਨਾਨਕ ਜੀ ਠਹਿਰੇ ਹਨ, ਉਹਨਾਂ ਦੇ ਦਰਸ਼ਨ ਕਰਕੇ ਜਾਣਾ ਹੈ। ਇਉਂ ਚਲੇ ਆਏ, ਜਿਸ ਵਕਤ ਕਰਤਾਰਪੁਰ ਦੇ ਨੇੜੇ ਪਹੁੰਚੇ, ਗੁਰੂ ਜੀ ਪਹਿਲੇ ਹੀ ਅੱਗੇ ਆ ਖਲੋਂਦੇ। ਆਪ ਜੀ ਨੇ ਘੋੜੀ 'ਤੇ ਚੜ੍ਹੇ ਚੜ੍ਹਾਏ ਪੁੱਛਿਆ, ਬਾਬਾ ਜੀ ਇੱਥੇ ਸੁਣਿਆ ਗੁਰੂ ਨਾਨਕ ਜੀ ਨੇ ਆ ਕੇ ਨਿਵਾਸ ਕੀਤਾ ਸੀ, ਦਰਸ਼ਨ ਕਰਨਾ ਹੋ ਜਾਣਗੇ? ਗੁਰੂ ਨਾਨਕ ਜੀ ਖੁਦ ਹੀ ਸਨ, ਕਹਿਣਗੇ ਹਾਂ ਪਿੱਛੇ ਪਿੱਛੇ ਚੱਲਿਆ ਹੋ ਜਾਣਗੇ। ਆਪ ਅੱਗੇ ਚੱਲ ਪੈਂਦੇ ਹਨ, ਗੁਰੂ ਨਾਨਕ ਜੀ ਪਿੱਛੇ ਪਿੱਛੇ ਘੋੜੀ 'ਤੇ ਸਵਾਰ ਲੈਣਾ ਜੀ, ਅਤੇ ਉਸ ਤੋਂ ਪਿੱਛੇ ਹੋਰ ਸਾਰੇ ਬੇਅੰਤ ਸਿੰਘ ਸਨ। ਕਹਿਣ ਲੱਗਿਆ ਉੱਥਾਂ ਘੋੜੀ ਬੰਨ ਦਿਓ, ਜਿੱਥੇ ਗੁਰੂ ਬਾਬਾ ਜੀ ਦਾ ਆਸਣ ਸੀ, ਪੰਜ ਇਸ਼ਨਾਨਾਂ ਕਰਕੇ ਆਪਣੇ ਆਸਣ 'ਤੇ ਜਾ ਸਕਦੇ ਹਨ। ਜਿਸ ਵਕਤ ਲੈਣਾ ਜੀ ਘੋੜੀ ਬੰਨ ਕੇ ਅੱਗੇ ਜਾ ਕੇ ਉੱਥੇ ਪਹੁੰਚੇ, ਦਰਸ਼ਨ ਕੀਤਾ ਹੈਰਾਨੀ ਦੀ ਹੱਦ ਨਾਲ, ਨਮਸਕਾਰ ਕਰਕੇ ਗਲ 'ਚ ਪੱਲਾ ਪਾ ਕੇ ਖੀਵਾ ਮੰਗੀ ਗਰੀਬ ਨਵਾਜ਼। ਮੈਂ ਨਹੀਂ ਸੀ ਪਛਾਣਿਆ ਵੀ ਆਪ ਹੀ, ਆਪ ਪੈਦਲ ਆਵਾਂ, ਮੈਂ ਘੋੜੀ 'ਤੇ ਚੜ੍ਹਿਆ ਹਾਂ, ਇਹੋ ਜਿਹੀ ਬੇਅਦਬੀ ਖੀਵਾ ਕਰਨਾ? ਗੁਰੂ ਜੀ ਕਹਿਣ ਲੱਗੇ ਪਤੇ ਤੋਂ ਬਿਨਾਂ ਐਸਾ ਹੋ ਜਾਂਦਾ, ਕੋਈ ਗੱਲ ਨਹੀਂ, ਕੀ ਨਾ ਹੈ ਤੇਰਾ ਪੁਰਖਾ? ਕਹਿਣ ਲੱਗੇ ਗਰੀਬ ਨਾਲ ਮੇਰਾ ਨਾਂ ਲੈਣਾ, ਖਿਆਲ ਨਾ ਕਰ ਤੈਂ ਲੈਣਾ ਸੀ ਦੇਣਾ, ਐਸਾ ਇਸ਼ਾਰਾ ਕਰ, ਪਰ ਇਹ ਨਹੀਂ ਸਮਝੇ। ਰਾਤ ਰਹਿਸ਼ ਹੋਈ, ਕੀਰਤਨ ਸਤਸੰਗ ਹੋਇਆ, ਗੁਰੂ ਕੇ ਲੰਗਰੋਂ ਸਭ ਨੇ ਪ੍ਰਸ਼ਾਦ ਛਕਿਆ, ਰਹਿਸ਼ ਮਿਲ ਗਈ ਸਭ ਨੂੰ। ਵੱਡੀ ਰਾਤ 'ਤੇ ਜਦੋਂ ਆਪ ਉੱਠਦੇ ਹਨ, ਕੀ ਦੇਖਦੇ ਹਨ? ਅਜੇ ਸੰਗਤਾਂ ਉੱਠੀਆਂ ਨਹੀਂ ਸਨ, ਅੱਧੀ ਕੁ ਰਾਤ ਦਾ ਵਕਤ ਸੀ, ਅਤੇ ਕੀ ਦੇਖਦੇ ਹਨ? ਇੱਕ ਦੇਵੀ ਲੜਕੀ ਝਾੜੂ ਦੇ ਰਹੀ ਹੈ ਗੁਰਦੁਆਰਾ ਬਾਹਰ। ਲੈਣਾ ਜੀ ਉੱਥੇ ਪੁੱਛ, ਕਿਸੇ ਕਾਰਨ 'ਤੇ ਪੁੱਛਣ ਲੱਗੇ ਦੇਵੀ ਇਹ ਵੇਲੇ, ਅਜੇ ਤਾਂ ਵੱਡਾ ਵਕਤ ਹੈ, ਸੰਗਤਾਂ ਉੱਠ ਕੇ ਇਸ਼ਨਾਨ ਵਗੈਰਾ ਵੀ ਨਹੀਂ ਕਰਨ ਲੱਗੀਆਂ, ਤੂੰ ਕੌਣ ਹੈ ਝਾੜੂ ਦੇ ਰਹੀ ਹੈ? ਕਹਿਣ ਲੱਗੀ ਉਹੀ ਹੈ ਜਿਸ ਦੀ ਯਾਤਰਾ ਵਾਸਤੇ ਕਈ ਸਾਲ ਜਾਂਦਾ ਰਹੀ, ਅਤੇ ਇੱਥੇ ਝਾੜੂ ਦਿੰਦੀ ਹੈ, ਇਸ ਘਰ ਦੀ ਸੇਵਾ ਕਰਕੇ ਥੋੜ੍ਹੀ ਬਹੁਤ ਹੀ ਸ਼ਕਤੀ ਦੇਵੀ ਦੇਵਤਾ ਪ੍ਰਾਪਤ ਕਰਦੇ। ਫਿਰ ਕਹਿਣ ਲੱਗੇ ਮੈਂ ਤਾਂ ਤੇਰੀ ਉਪਾਸ਼ਨਾ ਸਿਰਫ ਮੁਕਤ ਵਾਸਤੇ ਕਰਦਾ ਸੀ, ਹੋਰ ਕੋਈ ਪ੍ਰਯੋਜਨ ਨਹੀਂ ਸੀ। ਉਹ ਕਹਿਣ ਲੱਗੇ ਮੁਕਤ ਦਾਤਾ ਤਾਂ ਗੁਰੂ ਹੀ ਹੁੰਦਾ, ਮੁਕਤ ਬ੍ਰਹਮ ਗਿਆਨ ਸੀ, ਬ੍ਰਹਮ ਗਿਆਨ ਗੁਰੂ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਦੇਵੀ ਦੇਵਤਾ ਕੁਛ ਆਪਣੇ ਵਿੱਤ ਅਨੁਸਾਰ ਇਸ ਵਿੱਚ ਦੇ ਸਕਦੇ, ਇਹ ਦੂਜਿਆਂ ਦਾ ਕੁਛ ਨਹੀਂ। ਸੋ ਇਤਿਹਾਸ ਜਦੋਂ ਕਹੀ ਆਪ ਜੀ ਨੇ ਉਸੀ ਵਕਤ ਕਿਹਾ ਤੂੰ ਕਿ ਇਤਿਹਾਸ ਭਗਵਾਨੀ ਮੁਕਤ ਕੀ ਵਰਿਆ ਕਹਾਂ ਛੁਪਾਉਣਾ। ਆਪ ਜੀ ਨੇ ਆਪਣਾ ਪੱਕਾ ਇਰਾਦਾ ਕਰ ਲਿਆ, ਸਾਰੀ ਜ਼ਿੰਦਗੀ ਗੁਰੂ ਨਾਨਕ ਜੀ ਦੀ ਸੇਵਾ ਦੇ ਵਿੱਚ ਲਗਾ ਦੇਣੀ ਹੈ। ਸਤਸੰਗ ਦਿਨ ਚੜਿਆ, ਇੰਨੀ ਆਪਣੇ ਸੰਗੀਆਂ ਸਾਥੀ ਨੂੰ ਕਹਿੰਦੇ ਤੁਸੀਂ ਜਾਓ ਵੀ ਜਿੱਥੇ ਜਾਣਾ, ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ, ਬਸ ਜਿੱਥੇ ਦਾ ਹੋਣਾ ਸੀ ਹੋ ਗਿਆ, ਉਸੀ ਵਕਤ ਪ੍ਰਣ ਕਰ ਲਿਆ। ਇਹ ਸਾਰਾ ਜਨਮ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਗਾ ਦੇਣੀ ਹੈ। ਬਹੁਤ ਜਨਮ ਵਿਛੜੇ ਥੇ ਮਾਧਵ, ਇਹ ਜਨਮ ਤੁਮਾਰੇ ਲੇਖੇ। ਅਨੇਕਾਂ ਜਨਮਾਂ ਦੇ ਵਿੱਚ ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਮੀਨ ਕਰੂੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈ ਵਰ ਬਿਰਖ ਜੋਇਓ, ਇਤਿਹਾਸ ਅਨੇਕਾਂ ਜੂਨੀਆਂ ਵਿੱਚ ਫਿਰਦਾ ਫਿਰਦਾ ਜੀਵ। ਮਾਨੁਕ ਤਨ ਨੂੰ ਪ੍ਰਾਪਤ ਹੋਇਆ ਇਹ ਮਾਨੁਕ ਤਨ, ਗੁਰੂ ਦੇ ਲੇਖੇ ਲੱਗ ਜੇ ਜਨਮ ਸਫਲਾ ਹੁੰਦਾ। ਕਿਉਂ ਆਪ ਜੀ ਨੇ ਇਹ ਚਿੱਤ ਵਿੱਚ ਪ੍ਰਣ ਕਰ ਲਿਆ, ਗੁਰੂ ਨਾਨਕ ਜੀ ਦੀ ਸਿੱਖੀ ਧਾਰਨ ਕੀਤੀ, ਨਾਮ ਦੀ ਦਾਤ ਹਾਸਲ ਹੋਈ, ਸੋ ਰੰਗਣ ਚੜ੍ਹ ਗਈ, ਲਿਵ ਲੱਗ ਗਈ ਸੇਵਾ ਦੇ ਵਿੱਚ, ਤਨ ਕਰਕੇ ਸੇਵਾ ਪਰਮਨ ਕਰਕੇ ਭਜਨ। ਜਿਵੇਂ ਮਨ ਦੀ ਸਫਲਤਾ ਭਜਨ ਕਰਕੇ ਅਹਿਸਾਸ ਹੋ, ਤਨ ਦੀ ਸਫਲਤਾ ਸੇਵਾ ਸੇ ਹੈ, ਤਨ ਦੀ ਸਫਲਤਾ ਦਾਨ ਸੇ ਹੈ, ਐਸਾ ਕਿਉਂ ਆਪ ਜੀ ਨੇ ਸੇਵਾ ਔਰ ਭਜਨ ਹਜ਼ੂਰੀ ਵਿੱਚ ਰਹਿ ਕੇ ਆਪਾ ਵਾਰ ਕੇ ਕੀਤੇ। ਭਾਵੇਂ ਹੋਰ ਬੇਅੰਤ ਸਿੱਖ ਸੇਵਾ ਕਰਦੇ ਸਨ, ਜਿਵੇਂ ਸਕੂਲਾਂ ਕਾਲਜਾਂ ਵਿੱਚ ਬੇਅੰਤ ਵਿਦਿਆਰਥੀ ਹੁੰਦੇ ਹਨ, ਕੋਈ ਡਲਹੈਡਿਡ ਹੈ, ਕੋਈ ਇੰਟੈਲੀਜੈਂਟ, ਕੋਈ ਐਕਸਟਰਾ ਇੰਟੈਲੀਜੈਂਟ, ਕੋਈ ਥਰਡ ਡਿਵੀਜ਼ਨ ਪਾਸ ਹੁੰਦਾ ਹੈ, ਕੋਈ ਫੇਲ ਹੀ ਹੋ ਜਾਂਦੇ, ਕੋਈ ਸੈਕਿੰਡ, ਕੋਈ ਫਸਟ। ਇਸ ਤਰੀਕੇ ਸਿਰ ਆਪ ਜੀ ਦਾ ਨੰਬਰ, ਯਾਨੀ ਸੇਵਾ ਭਗਤੀ ਗੁਰੂ ਆਗਿਆ ਦੇ ਵਿੱਚ ਪੂਰਾ ਪੂਰਾ ਕਰਨਾ, ਜਿਸ ਤਰੀਕੇ ਸਿਰ ਸੇਵਾ ਕਰਨੀ ਚਾਹੀਦੀ ਹੈ ਉਸ ਤਰੀਕੇ ਸਿਰ ਆਪ ਨੇ ਆਪਾ ਵਾਰ ਕੇ ਸੇਵਾ ਕੀਤੀ ਗੁਰੂ ਨਾਨਕ ਜੀ ਦੀ। ਗੁਰੂ ਨਾਨਕ ਜੀ ਨੂੰ ਸਾਕਸ਼ਾਤ ਪਰਮ ਰੂਪ ਜਾਣ ਕੇ ਸੇਵਾ ਕੀਤੀ, ਕਿਉਂਕਿ ਗੁਰੂ ਤੇ ਗੋਬਿੰਦ ਵਿੱਚ ਭੇਦ ਨੇ, ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ, ਗੁਰੂ ਪਰਮੇਸ਼ਰ ਇੱਕੋ ਜਾਣ ਜੋ ਭਾਵੇ ਸੋ ਪ੍ਰਵਾਨ। ਸਿੱਖੇ ਗੁਰੂ ਨੂੰ ਪਰਮੇਸ਼ਰ ਭਾਵਨਾ ਨਾਲ ਸੇਵਨ ਕਰਨਾ ਹੈ, ਉਹਨਾਂ ਦੀ ਆਗਿਆ ਵਿੱਚ ਵਿਚਰਨਾ, ਤਦੇ ਜਨਮ ਦੀ ਸਫਲਤਾ ਹੈ।
Thank you.
श्री हम खोजया वस्त अनुपिक पाई गुरु गोविंद गोविंद गुरु है नानक भेद अनुपाई जेड़े अभेद हो गए भेद कैसे रह सकता है गुरु के परमेश्वर दरअसल इको है जिस आत्मा उपरों अवरण दूर हो चुका है ऐसा शब्द विच इको जोत प्रकाश थी पर जिसके ऊपर पर्दा आया हो दीना नहीं हूं जिसके उपरों पर्दा चक्या गया असली वस्तु पर हो जाया करती इसी तरह अवरण चक्या गया साक्षात पार्वन रूपी है संसा तो कोई है नहीं आखिरी स्टेज पर जो तो देखते हैं गोविंद बिना कोई चीज़ नहीं गुरु नानक जी की तालीम एक ओंकार सारी खत्म हो जाती इच्छा हूँ परमात्मा केवल एक होगी वो तो बिना दूसरा हुआ ना हो गए वास्तविक गल है करुणा लहर पानी दिया पानी ही होया करता है करुणा सोने के गहने सोना ही होया करता है करुणा मिट्टी के बर्तन मिट्टी ही होया करती है इसी तरह जो सारे बर्तन सारे इसी तरह परमेश्वर है तो गुरु से परमेश्वर भी फर्क कैसे उतों का अवरण दूर हो ही चुका है दूसरे का अवरण दूर करने समर्थ है संयोग करके गुरु परमेश्वर भी फर्क कोई नहीं आप जी ने यही जी भावना ना ही गुरु नानक जी की सेवा की थी साधना करी गुरा सौ फीसदी अगे विच करके सेवा की थी हल्की होया गुरु ने अपने विच मिला लिया अपने विच अभेद कर लिया क्यों गुरु नानक जी ने अपना पंचभूत चोला त्यागन वेले सो सारिया रूहानी शक्तियां रूहानी प्रॉपर्टी शक्ति के भंडार गर्मियान के भंडार विधि सिद्धि निधि के भंडार आत्म संख्य अपनी गद्दी के स्थापन की कहने दूसरे गुरु नानक पास तो आप जी खुद निवास कर दें उसी तरह वही चाली है लंगर गुरु के चल दें उसी तरह भक्ति सत्संग की प्रॉपर्टी मानो दूसरा बैकुंठ दुनिया से आया हुआ है समा मिला सत्याणे साहब बैठे गुरु अंगद जी सिखा विचों सुशोभित हैं जिमें चंद्रमा प्रवाह ही सुशोभित हैं मुखी मुखी सिख भाई मुंडा
ਜਿਨ੍ਹਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਜਾਂਦੀ ਹੈ ਤਾਂ ਐਸਾ ਫਰਮਾਉਂਦੇ ਹਨ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ ਜਿਉ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ ਜਿਹਾ ਮੂੰਹ ਕਰ ਭਾਲੀਏ ਤੇ ਹੋ ਵੇਖਾਲਾ ਮਾਨੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ ਜਿਹਾ ਬੀਜੇ ਸੋਲਣੇ ਫਲ ਕਰਨ ਸਵਾਲਾ ਸੇਵਕ ਦਰਗੇ ਸੁਰਖਰੂ ਬੇਮੁਖ ਮੂੰਹ ਕਾਲਾ ਗੁਰੂ ਪਰਮੇਸ਼ਰ ਅਗੰਮ ਮਨ ਬਾਣੀ ਦੇ ਅਵਿਸ਼ੇ ਨਿਰਗੁਣ ਸਰੂਪ ਵਾਹਿਗੁਰੂ ਦਾ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭੂ ਭਿੰਨ ਜਿਸੇ ਬੁਝਾਏ ਨਾਨਕ ਅੱਜ ਹੋਵੇ ਸੋ ਪ੍ਰਸੰਗ। ਰੂਪਨੀ ਰੇਖਨੀ ਰੰਗਨੀ ਤਿੰਨਾਂ ਗੁਣਾਂ ਤੋਂ ਪਰੇ ਇਹਨੇ ਨਿਰਾਕਾਰ ਔਰ ਅਚਲ ਹੈ, ਇਹ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ। ਸਾਹਿਬ ਦਸਮ ਪਾਤਸ਼ਾਹ ਜਾਪ ਸਾਹਿਬ ਦੇ ਆਦਿ ਵਿੱਚ ਕਿਸੇ ਨਿਰਗੁਣ ਦਾ ਮੰਗਲ ਇਉਂ ਕਰਦੇ ਨੇ, ਚੱਕਰ ਚਿਹਨੀ ਅਰ ਵਰਣ ਜਾਤ ਅਰ ਪਾਤ ਨਹਿਣ ਜੈ, ਰੂਪ ਰੰਗ ਅਰ ਰੇਖ ਰੇਖੂ ਪੈਨ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀ ਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਣਿਜੈ, ਤੇਰੇ ਭਵਨ ਮਹੀਪ ਸੁਰਨਾ ਅਸੁਰ ਨੇਤ ਨੇਤ ਬਣ ਤਿਣ ਕਹਿਤ, ਸਰਵਨਾਮ ਕਥਾ ਕਰਮ ਕਰੁਣਾਮ ਬਣ ਸਮਰ। ਵਾਹਿਗੁਰੂ ਰੂਪ ਰੇਖ ਰੰਗ ਸੇ ਨਿਆਰਾ ਹੈ, ਅਨੰਤ ਸ਼ਕਤ ਹੈ, ਸਾਤ ਸਭ ਦਾ ਅਧਿਸ਼ਟਾਨ ਹੈ, ਸੰਸਾਰ ਦੇ ਅੰਦਰ ਬਾਹਰੀਓਂ ਪਰਿਪੂਰਨ ਹੈ, ਜਿਵੇਂ ਜੱਗ ਲਹਿ ਬੁੱਧਾਂ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੀ, ਐਸਾ ਨਿਰਗੁਣ ਸਰੂਪ ਦੱਸੇਗਾ। ਗੁਰੂ ਨਾਨਕ ਜੀ ਨੇ ਵੀ ਐਸਾ ਹੀ ਫਰਮਾਨ ਕੀਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬ ਹਨ ਗੁਰਪ੍ਰਸਾਦ, ਕਿਹਾ ਜਾ ਜੋ ਵਾਹਿਗੁਰੂ ਇਹਨਾਂ ਵਿਸ਼ੇਸ਼ਣਾਂ ਵਾਲਾ ਹੈ, ਗੁਰੂ ਦੀ ਕਿਰਪਾ ਕਰਕੇ ਜਾਣਿਆ ਜਾਂਦਾ। ਸਵਯੋਂ ਨਿਰਗੁਣ ਸਰੂਪ ਵਾਹਿਗੁਰੂ ਦਾ ਐਸਾ ਮੰਨੇ, ਗੁਰੂ ਪ੍ਰੇਖ ਰੰਗ ਸੇ ਨਿਆਰਾ, ਨਿਰਗੁਣ ਸਰਗੁਣ ਵੈਰਾਟ ਤਿੰਨ ਸਰੂਪ ਮੰਨੇ ਪਰਮੇਸ਼ਰ। ਸਵਯੋਂ ਇਹ ਨਿਰਗੁਣ, ਨਿਰਗੁਣ ਸਭ ਦਾ ਅਧਿਸ਼ਠਾਨ ਹੈ, ਸਭ ਦਾ ਆਧਾਰ ਰੂਪ ਹੈ, ਸਰਗੁਣ ਦਾ ਔਰ ਵੈਰਾਟ ਦਾ। ਸਵਯੋਂ ਨਿਰਗੁਣ ਦੀ ਬਾਬਤ ਆਦਿ ਅਵਸਥਾ ਦੇ ਵਿੱਚ ਨਵੇਂ ਨਵੇਂ ਜਗਿਆਸ ਨੂੰ ਭੁਲੇਖ ਕਰਦੇ ਨੇ, ਸਮਝ ਨਹੀਂ ਸਕਦਾ, ਕਿਉਂਕਿ ਜਿਹੀ ਜੀ ਬਰੀਕ ਬੁੱਧ ਵੈਸੀ ਹੀ ਸਮਝ ਬਰੀਕ ਚੀਜ਼ ਨੂੰ ਸਮਝ ਸਕਦੀ ਹੈ, ਮੋਟੀ ਬੁੱਧ ਬਰੀਕ ਗੱਲ ਨੂੰ ਸਮਝ ਨਹੀਂ ਸਕਦੀ। ਜਿਸਦਾ ਰੂਪ ਰੇਖ ਰੰਗ ਕੁਛ ਨਹੀਂ ਨਿਰਾਕਾਰ ਹੈ, ਉਸਨੂੰ ਅਸਥੂਲ ਆਕਾਰ ਹੈ, ਉਸਨੂੰ ਅਸਥੂਲ ਬੁੱਧ ਕੈਸੇ ਸਮਝ ਸਕੇਗੀ, ਕਿਤਨਾ ਸੂਖਮ ਹੈ ਕਿਤਨਾ ਨਿਰਾਕਾਰ ਹੈ, ਆਕਾਸ਼ ਦੇ ਮੁਕਾਬਲੇ ਦੇ ਵਿੱਚ ਵਾਹਿਗੁਰੂ ਅੰਤਰਯਾਮੀ ਇਤਨਾ ਸੂਖਮ ਹੈ ਜਿਵੇਂ ਸਵੇਰ ਪੁਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ। ਦੁਨੀਆਂ ਦੇ ਵਿੱਚ ਪੰਜ ਤੱਤ ਹਨ, ਮਿੱਟੀ ਉਸ ਤੋਂ ਸੂਖਮ ਹੈ ਪਾਣੀ, ਅੱਜ ਦੀ ਸਾਇੰਸ ਵੀ ਇਹ ਸਿੱਧ ਕਰਦੀ, ਪਾਣੀ ਤੋਂ ਸੂਖਮ ਹੈ ਅਗਨੀ, ਅੱਗ ਤੋਂ ਸੂਖਮ ਹਵਾ, ਹਵਾ ਤੋਂ ਸੂਖਮ ਆਕਾਸ਼, ਆਕਾਸ਼ ਤੋਂ ਬੇਅੰਤ ਗੁਣਾ ਸੂਖਮ ਆਤਮਾ ਪਰਮਾਤਮਾ। ਇੱਕ ਦਫ਼ਾ ਕੈਲਾਸ਼ ਪਰਬਤ 'ਤੇ ਵਸ਼ਿਸ਼ਠ ਜੀ ਆਪਣੇ ਸ਼ਿਵ ਸਮੁਦਾਇ ਦੇ ਸਮੇਤ ਤਪੱਸਿਆ ਕਰਦੇ, ਰਾਤ ਦੇ ਵਕਤ ਸ਼ਿਵ ਜੀ ਆ ਪਹੁੰਚੇ, ਜਥਾ ਜੋ ਉਹਨਾਂ ਦਾ ਸਤਿਕਾਰ ਪੂਜਨ ਕੀਤਾ ਜੈਸਾ ਬਜ਼ੁਰਗਾਂ ਦਾ ਕਰਨਾ ਬਣਦਾ। ਉਹਨਾਂ ਨੇ ਵੀ ਕੁਛ ਖੇਮ ਆਦਿ ਪੁੱਛੀ, ਆਪਣੇ ਉੱਪਰ ਪ੍ਰਸੰਨ ਜਾਣ ਕੇ ਵਸ਼ਿਸ਼ਠ ਜੀ ਨੇ ਸ਼ਿਵਾਂ ਦੇ ਪਾਸ ਇੱਕ ਸਵਾਲ ਕੀਤਾ, ਪ੍ਰਸ਼ਨ ਕੀਤਾ ਕਿ ਕਹਿੰਦੇ ਨੇ ਮਹਾਰਾਜ, ਉਹ ਚੇਤਨ ਸਤ ਪਰਮਾਤਮਾ ਜਿਸ ਨੂੰ ਨਿਰਾਕਾਰ ਨਿਰਗੁਣ ਦੱਸਿਆ, ਉਹ ਇਹੋ ਜਿਹਾ ਹੈ? ਇਹ ਬਚਨ ਸੁਣ ਕੇ ਸ਼ਿਵ ਜੀ ਕਹਿਣ ਲੱਗੇ, ਐ ਵਸ਼ਿਸ਼ਠ ਜੀ, ਉਹ ਨਿਰਗੁਣ ਪਰਮਾਤਮਾ ਜੋ ਰੂਪ ਰੇਖ ਰੰਗ ਸੇ ਨਿਆਰਾ ਹੈ, ਜਿਸਦੇ ਮੇਰੇ ਵਰਗੇ ਕਰੋੜਾਂ ਗੂਲੇ ਹਨ, ਇਹਨਾਂ ਬਚਨਾਂ ਦਾ ਸੰਬੋਧਨ। ਉਹ ਕਿਉਂ? ਕਰੋੜਾਂ ਬ੍ਰਹਿਮੰਡ ਹਨ, ਕਰੋੜਾਂ ਬ੍ਰਹਿਮੰਡਾਂ ਦੇ ਕਰੋੜਾਂ ਹੀ ਬ੍ਰਹਮਾ ਉਤਪਤ ਕਰਨ ਵਾਲੇ, ਕਰੋੜਾਂ ਹੀ ਵਿਸ਼ਨੂੰ ਪਾਲਣਾ ਕਰਨ ਵਾਲੇ, ਕਰੋੜਾਂ ਹੀ ਸ਼ਿਵ ਸ਼ਿੰਗਾਰ ਕਰਨ ਵਾਲੇ। ਜਿਵੇਂ ਸਾਡਾ ਭਾਰਤ ਹੈ, ਇਹਦੇ ਅਨੇਕਾਂ ਸੂਬੇ ਹਨ, ਜਿੱਦਾਂ ਇਹ ਸੂਬੇ ਉਤਨੇ ਪ੍ਰਾਈਮ ਮਿਨਿਸਟਰ ਹੋਣਗੇ, ਉਤਨੇ ਡਿਫੈਂਸ ਯਾਨੀ ਉਤਨੇ ਹੀ ਫੋਰਨ ਮਿਨਿਸਟਰ, ਉਤਨੇ ਹੀ ਸਾਰੇ ਅਲੱਗ ਅਲੱਗ ਮਹਿਕਮੇ ਨੇ, ਇਸੀ ਤਰ੍ਹਾਂ ਕਰੋੜਾਂ ਬ੍ਰਹਿਮੰਡ ਹਨ, ਸਭ ਦਾ ਆਧਾਰ ਸੈਂਟਰ ਹੈ ਦਿੱਲੀ, ਇਸੀ ਤਰ੍ਹਾਂ ਹੀ ਸਾਰੇ ਕਰੋੜਾਂ ਬ੍ਰਹਿਮੰਡਾਂ ਦਾ ਆਧਾਰ ਵਾਹਿਗੁਰੂ। ਕਰੋੜਾਂ ਬ੍ਰਹਿਮੰਡਾਂ ਦੇ ਯਾਨੀ ਉਤਪਤੀ ਪਾਲਣਾ ਸ਼ਿੰਗਾਰ ਕਰਨ ਵਾਲੇ ਕਰੋੜਾਂ ਬ੍ਰਹਮਾ ਵਿਸ਼ਨੂੰ ਸ਼ਿਵ ਇਤਿਹਾਸ, ਇਸ ਗੱਲ ਨੂੰ ਮੁੱਖ ਰੱਖ ਕੇ ਸ਼ਿਵਾਂ ਨੇ ਕਿਹਾ ਸੀ, ਕਿਉਂਕਿ ਸਾਹਿਬ ਦਸ਼ਮੇਸ਼ ਦਾ ਬਚਨ ਹੈ, ਅਕਾਲ ਪੁਰਖ ਕੀ ਦੇ ਮੋ ਕੋਟਿਕ ਵਿਸ਼ਨੂੰ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਸੋਟ ਜਲੇਸ਼, ਬੇਅੰਤ ਹਨ ਇਹੋ ਜਿਹੇ ਕਰੋੜਾ ਹੀ, ਤੇ ਕਰੋੜਾਂ ਬ੍ਰਹਮਾਂ ਵੀ ਕਰੋੜਾਂ ਇਸੇ ਹੋਣਾ ਹੀ ਸੇ। ਸ਼ਿਵ ਜੀ ਕਹਿਣ ਲੱਗੇ, ਐ ਵਸ਼ਿਸ਼ਠ ਜੀ, ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮੇਰੇ ਵਰਗੇ ਕਰੋੜਾਂ ਗੋਲੇ ਹਨ, ਜਿਸ ਪਰਮਾਤਮਾ ਦੇ ਅਨੰਤ ਨਾਮ ਹਨ ਰੱਖੇ ਮਤਮਤੰਤਰਾਂ ਵਾਲਿਆਂ ਨੇ, ਉਹ ਆਕਾਸ਼ ਦੇ ਮੁਕਾਬਲੇ ਵਿੱਚ ਇਤਨਾ ਸੂਖਮ ਹੈ ਜਿਵੇਂ ਸਵੇਰ ਪਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ। ਇਹ ਰੇਸ਼ੋ ਸਮਝਾਉਣ ਵਾਸਤੇ ਰੱਖੀ, ਵਰਨਾ ਇਹੋ ਜਿਹੀ ਸੂਖਮ ਚੀਜ਼ ਦੀ ਰੇਸ਼ੋ ਕਿਵੇਂ ਰੱਖੀ ਜਾ ਸਕਦੀ ਹੈ? ਜ਼ਰਾ ਥੋੜ੍ਹੀ ਜਿਹੀ ਬਰੀਕ ਬੁੱਧ ਨਾਲ ਵਿਚਾਰ ਕਰੋ। ਮਿੱਟੀ ਪ੍ਰਿਥਵੀ ਜੀ ਨੂੰ ਕਹਿੰਦੇ, ਉਸ ਤੋਂ ਬਿਵੈਂਤ ਗੁਣਾ ਸੂਖਮ ਪਾਣੀ ਹੈ, ਪ੍ਰਿਥਵੀ ਪਾਣੀ ਦੇ ਵਿੱਚ ਇਉਂ ਫਿਰੇ ਜਿਵੇਂ ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ ਦਾ ਢੇਲਾ ਫਿਰਦਾ ਹੋਵੇ। ਦਸ ਮਣ ਮਿੱਟੀ ਦੇ ਵਿੱਚ ਤੁਸੀਂ ਇੱਕ
मन मिट्टी छिड़ दो फर जाएगी, लेकिन इसी तरह इतनी पृथ्वी एदू दस गुना पानी है खरदी क्यों नहीं, वाहगुरु की सत्या नाल ताकत नहीं है फर सकती। फिर उस पानी के सिर्फ समझाने वास्ते भी एदू भी बेंत गुना सूक्ष्म वाहगुरू तदे वह सब दे विच है, उहदे विच सब कुछ है। बरीक चीज जितनी सूक्ष्म उतनी ज्यादा परिपूर्ण होया करती है। मिट्टी नाल पानी ज्यादा परिपूर्ण है, पानी नाल अग ज्यादा परिपूर्ण है, अग नाल हवा ज्यादा परिपूर्ण है, हवा नाल आकाश ज्यादा परिपूर्ण है, आकाश नाल चेतना आकाश जिहड़ा आकाश परमात्मा जी का अनंत ना वह बेंत गुणा इन्हां ने सूक्ष्म है जिहदे विच सब कुछ है सारे परिपूर्ण। पर इहो जे निर्गुण नूं निराकार नूं अजाण आदमी समझ नहीं सकदा, उन्हां दे बुद्ध समझण नूं समर्थ नहीं है। तद ही पहले पहले साकार की पूजा गुरुआ ने बुजुर्गों ने ऋषिया मुनिया रूहानी यानी रहबरा ने रखी हुई है ताकि वो आसरे हौली 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 बुद्ध बरीक हो जाए निर्गुण को समझ के योग हो जाए, इस वास्ते रखी है। तो दूसरा स्वरूप है साकार किसी के अवतारा का या गुरुआ का कितने कित यह भी दसिया है अकाल मूर्त है साध संतन की बाणी में, अकाल मूर्त है साध संतन की हर निकी ध्यान सफल मूर्त पुरशो संतन की यह ध्यान धरना यानी साकार रूप क्यों दसिया है। तो जिथे वो प्रगट हो गया उसे मत है तो सारे ही वाहगुरु कितने नहीं यह जहाँ सूक्ष्म किड़े थान नहीं है, तो खाली थान ही कोई नहीं है। पर जिसके हिरदे विचों वरण चक्या गया वह शरीर नहीं हुंदा वह आत्मा हुंदा है, जिदे अंतकंड पड़ता पाया उस आत्मा से वह अपने आप को देह मानता। देखो अज्ञानी हरेक ही साढ़े तीन देह मानता है अपने आप, जितनी देर तक उस अवस्था नहीं पहुंचता ऐसे ही मनते होंगे सारे। तो यूं करके उसकी प्राप्ति वास्ते पहले साकार की पूजा साकार
Thank you.
रहेंगे जी दूर ज्योत जगाने, जितनी देर तक गुरु शरण प्राप्त न हुई होवे उतनी देर तक जिसमें शौक होवे इधरले उधरले अपने आप ही उपाय करते देखेंगे। इसी तरह बाबा अमरदास दी उम्र कोई 60-62 साल नहीं हुई, बचपन तो ही जब तो वर्ष मिले भ्रष्टाचार अच्छा जितनिया निंदनी गल निंदनी कर्म उन्होंने करोड़ों करोड़ों को नेड़े नहीं जाना मदरा मास युगा और बाइया जितनिया सब तक करोड़ों को पर यात्रा तीर्थ यात्रा भी उन्होंने प्रवृत्ति से तीर्थ यात्रा गंगा जी की यात्रा कई दफा उन्हें की स्वयं शासन तीर्थ से तीर्थ सच्चा तीर्थ दरअसल सत्संग है। तीर्थ नाम जाओ तीर्थ नाम है, तीर्थ शब्द विचार अंतर ज्ञान सच्चा तीर्थ सत्संग जिस दे विच मन दी मैल लहण वास्ते हरे जस रूपी जंत है। बाज तीर्थ जड़े हैं उन्हां दा थोड़ा जिहा फल दस्सिया तीर्थ की है एक फल संत मिले फल चार गुरु मिले फल अनेक हित कबीर जी का कबीर जी कहने तीर्थ जड़े जड़ तीर्थ हैं वो तो संतान की दूरी चाहते हैं बाणी दसते हैं
ज्ञान जीवन भी एकता का नाम है। सो इं उन्हों का समय गुजरता सी, उत्थे लंगर भी चलता सी, गुरु उत्थे ठहर जाता है। शाम का वक्त होया लंगर के वास्ते घंटी वगैरह बजी, जिथे होर बहुत सारे प्रेमी पंगत विच बैठ के भोजन छकन लगे, वो जा बैठा उसने भोजन छक लिया, क्योंकि उन्होंने तो ख्याल ही नहीं सी इन्होंने कदे गंगा जी का स्नान नहीं किया। फिर भोजन तो बाद मुखी महात्मा साहब उन्होंने पास आ बैठे सारे, अपने ख्याल के मुताबिक प्रेमी सतपुरशां के पास वचन छेड़िया करते। उसने भी अपने ख्याल मुख रखते हुए वचन छेड़िया, महाराज आपने तो कई दफा गंगा जी की यात्रा की, स्नान किया हूं। तो महात्मा कहने इस तरह एक बार भी नहीं किया, उसने किया ही नहीं कदे, साडा विश्वास तो वाहिगुरु की भगती पर है, ज्ञान भगती। यह वचन सुन के घबरा गया, क्योंकि प्रण भंग हो गए जो आदमी का, उन्होंने खोभ तो होया ही कर घबरा गया। उसको मैं तो इन्हें लंगर रोटी खा पर छा सकते, इन्होंने एक बार भी गंगा का स्नान नहीं किया, मेरे तो प्रण भंग हो गया। खैर घबराया हुआ उसी वे तो बाहर निकल जाता है, उसी हद तो बाहर चला जाता है। मौसम गर्मी का सी, कुछ नाल ही उच्चा टिब्बा सी, रात इतने नहीं रहना, इन्होंने कभी स्नान ही नहीं किया। टिब्बे ते जा पाया, गर्मी के मौसम में खास कोई अंदर जा कपड़े लीड़ की बहुत लोड़ नहीं पड़ सकती। सो घबराया हुआ आदमी नींद नहीं चंगी आया कर। सो इसी तरह अद्धी रात गुजर गई, जब ब्रह्म मुहूर्त अमृत वेला होया, की देखता है तीन काले रंग दियां गंगा उस टिब्बे के पास की गुजर दियां हैं, जेड़े उस डेरे में रहने वाले साधु महात्मा सन, भजन सेवा भगती करने वाले, इशनान वगैरह का पानी बाहर एक प्रवाह बनाया सी, उत्थे जाके सारा गिरदा सी, आवी मेला सी। उन्हां तिन्हां गुआं ने अपने आप नूं उस चिकड़ दे विच अच्छी तरह बंधिया ने इशनान किया, उन्हां दे रंग सफेद हो जांदे आ, किते हुण ते वापस मुड़ चलिया। एक कौतक देखता रहा जांदा, जो वापस जांदियां फिर पुछण लगा, तुसीं कौण, पहले रंग थोड़े काले सन, फिर तुसीं अपने आप नूं चिकड़ विच बंधिया सफेद हो गए, असली गल दसो की है। उन्हां विचों इक ने कहा, असीं तीन पवित्र नदियां दे अवानी देवता हां, गंगा जमना बना लो। फिर थोड़े रंग कह लगे, साढ़े रंग पहले काले सन, साढ़े च पापी लोग श्रद्धा जाने स्नान करते पाप छड़ जाते हैं, पाप का रंग का वो सानू आ चढ़ता है, साढ़े रंग काले हो जाते, सानू पाप बहुत दुखदाई प्रतीक हूँ। फिर असं किसी सतपुरश की चरण धूड़ी स्पर्श करके उन्होंने पापा लाने, इतने चूंकि वाहिगुरु की भगती ज्ञान के मस्त साधु रहने हैं, स्नान वगैरह करते हैं, उनका जल इतने आता है, उसे असी स्नान किया, साढ़े पाप रह गए, साढ़े रंग चिटे। ये सुन के बड़ा हैरान होया, निश्चर्ज बात है, मैं तो समझा सी तीर्थ ही व्डे ने, तो गल कुछ होर ही निकली, कह कबीर हम फैल उदास, तीर्थ व्डा कि हर का दास। तो यूं करके मैं तो होर ही समझा सी शासक, इसी करके गुरु जी कहते गंगा जमुना गोदावरी सृष्टि, गंगा जमुना गोदावरी सृष्टि आदि जी पवित्र नदियां मनिया हैं, तो उद्यम करें धूड़ साधु की ताई, साधु की चरण धूड़ी चाहिए, क्यों अगे जवाब देने किल विच महल फरे परे हमरे विच, हमरी महल साधु की धूर गोरे, छोटे वे पाप किए जे श्रद्धा में साढ़े स्नान करते हैं, साढ़े पाप छड़ जाते हैं, वो पापा का पार संतान की चरण धूड़ी दूर करती है। इस करके ये भी यानी धूड़ी संतानी चाहते हैं। गुरु तेग बहादुर नौवें पातशाह ਪਟਣੇ ਸਾਹਿਬ ਸਿੱਖ ਬੈਠੇ ਨੇ ਬਹੁਤ ਸਾਰੇ ਹਜ਼ੂਰੀ ਵਿੱਚ ਅਰਜ਼ ਕੀਤੀ ਗਰੀਬ ਨਾਲ ਭਾਈ ਜੈਤ ਨਾਮ ਕਰਕੇ ਸ਼ੇਖ ਗੁਰੂ ਕਾ ਸਿੱਖ ਸੀ ਮਹਾਰਾਜ ਹੁਕਮ ਕਰੋ ਇਸ ਨੂੰ ਵੀ ਇਹ ਵੀ ਨਾਲ ਦੀ ਗੰਗਾ ਜੀ ਵਗਦੀ ਹੈ ਪਟਣੇ ਸਾਹਿਬ ਦਾ ਲੰਮਾ ਲੰਮਾ ਸ਼ਹਿਰ ਪਹਿਲੇ ਗੁਰੂ ਨਾਨਕ ਜੀ ਨੇ ਉਸਨੂੰ ਪਵਿੱਤਰ ਕੀਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਤੋਂ ਬਾਅਦ ਦਸਮ ਪਾਤਸ਼ਾਹ ਦਾ ਉੱਥੋਂ ਦਾ ਜਨਮ ਕਰਤਾ ਸੰਯੁਕਤ ਕਰਕੇ ਇਸ ਤਰੀਕੇ ਸਿਰ ਉਸ ਪਟਣੇ ਦੇ ਨਾਲ ਨਾਲ ਦੀ ਗੰਗਾ ਵਗਦੀ ਸਿੱਖਾਂ ਨੇ ਅੱਜ ਕੀਤੀ ਗਰੀਬਾਂ ਲੋਕੀ ਦੂਰੋਂ ਦੂਰੋਂ ਗੰਗਾ ਦਾ ਇਸ਼ਨਾਨ ਕਰਨ ਆਉਂਦੇ ਹਨ ਭਾਈ ਜੈਤ ਕਦੇ ਵੀ ਨਹੀਂ ਇਸ਼ਨਾਨ ਕਰਦੇ ਕਿਉਂਕਿ ਇਸ ਨੂੰ ਕਈ ਵਾਰੀ ਅਰਜ਼ ਕੀਤੀ ਆਪ ਵੀ ਇਸ਼ਨਾਨ ਕਰਿਆ ਕਰੋ ਪਰ ਇਹ ਹੱਥ ਛੱਡਦੇ ਆਪ ਕਿਰਪਾ ਕਰਕੇ ਹੁਕਮ ਕਰੋ ਗੰਗਾ ਜੀ ਇਸ਼ਨਾਨ ਕਰਿਆ ਕਰੇ ਕਹਿਣ ਲੱਗੇ ਰਾਤ ਨੂੰ ਦੇਖਿਓ ਤਾਂ ਸੀ ਕਦੇ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਦਾ ਵਕਤ ਹੁੰਦਾ ਉਸ ਮੌਕੇ ਜ਼ਰਾ ਪੈਰੇ ਲਗਾ ਕੇ ਦੇਖੋ ਕਿਵੇਂ ਇਸ਼ਨਾਨ ਕਰਦਾ ਸੋ ਸਿੱਖ ਅੰਮ੍ਰਿਤ ਵੇਲੇ ਸਵੱਖਤੇ ਉੱਠ ਕੇ ਇਸ਼ਨਾਨ ਕਰ ਪੈਰੇ ਲਗਾ ਦਿੱਤੇ ਅੱਜ ਰਾਤ ਨੂੰ ਕੀ ਦੇਖਦੇ ਹਨ ਇੱਕ ਗਊ ਆਏ ਜਿੱਥੇ ਭਾਈ ਜੈਤ ਇਸ਼ਨਾਨ ਕਰਦਾ ਹੁੰਦਾ ਸੀ ਉਸ ਥਾਂ ਇੱਕ ਕੁੰਡ ਸੀ ਉਹ ਗਊ ਨੇ ਆ ਕੇ ਆਪਣੇ ਮੂੰਹ ਚੋਂ ਪਾਣੀ ਕੱਢ ਕੇ ਕੁੰਡ ਨੂੰ ਪਾਇਆ ਵਾਪਸ ਜਾ ਰਹੀ ਹੈ ਜਿਹੜੇ ਪਹਿਰੇ ਖੜੇ ਤੋਂ ਪੁੱਛਣ ਲੱਗੇ ਤੂੰ ਕੌਣ ਹੈ ਕਹਿਣ ਲੱਗੀ ਮੈਂ ਗੰਗਾ ਜੀ ਬਮਾਨੀ ਦੇਵਤਾ ਸ਼ਾਸਕ ਇਹਨਾਂ ਵਿੱਚ ਬਮਾਨੀ ਦੇਵਤਾ ਜਿਹੜਾ ਸ਼ੁੱਧੀ ਦਿੰਦਾ ਮੈਂ ਗੰਗਾ ਜੀ ਹਾਂ ਫਿਰ ਇੱਧਰ ਆਈ ਸੀ ਕਹਿਣਗੇ ਰੋਜ਼ ਭਾਈ ਜੈਤ ਦਾ ਪਾਣੀ ਭਰ ਕੇ ਜਾਣੀ ਇਹਦੇ ਇਸ਼ਨਾਨ ਵੱਲ ਪਰ ਇਹ ਜਦੋਂ ਗੱਲਬਾਤ ਸੁਣੀ ਦਿਨੇ ਗੁਰੂ ਜੀ ਦੇ ਚਰਣਾਂ ਵਿੱਚ ਅਰਜ਼ ਕੀਤੀ ਸੱਚੇ ਪਾਤਸ਼ਾਹ ਰਾਹ ਤੇ ਕੋਲ ਕਹਿਣ ਲੱਗੇ ਹਾਂ ਭਾਈ ਜਿਹੜੇ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਹਨ ਉਹਨਾਂ ਨੂੰ ਤਾਂ ਚਰਨ ਥੋੜ੍ਹੀ ਇਹ ਜਿਹੜੇ ਜੜ ਤੀਰਥ ਹਨ ਇਹ ਚਾਹੁੰਦੇ ਹਨ ਸੋ ਆਪਣੇ ਆਪ ਨੂੰ ਪਵਿੱਤਰ ਕਰਨ ਵਾਸਤੇ ਇਸੀ ਗੱਲ ਨੂੰ ਮੁੱਖ ਰੱਖ ਕੇ 6 ਸਾਲ ਪਿੱਛੋਂ ਕੁੰਭੀ ਜੀ 12 ਸਾਲ ਪਿੱਛੋਂ ਕੁੰਭ ਬਾਦ ਰੱਖਦੇ ਹਨ ਇਸ਼ਨਾਨ ਆਦਿ ਦੇ ਬਹਾਨੇ ਬਹੁਤ ਸਾਰੇ ਤਤਵੇ ਅਤੇ ਮਹਾਤਮਾ ਚਰਨ ਪਾਉਂਦੇ ਇਹਨਾਂ ਵਿੱਚ ਇਹਨਾਂ ਦਾ ਭਾਰ ਹਰਦੇ ਹਨ ਉਹਨਾਂ ਰੱਖਣ ਦਾ ਮਤਲਬ ਇਹ ਇਸੀ ਤਰ੍ਹਾਂ ਭਗਤਵੀਰ ਜੀ ਕਹਿੰਦੇ ਨੇ ਤੀਰਥ ਕੀ ਹੈ ਇੱਕ ਫਲ ਸੰਤ ਵੀ ਲਏ ਫਲ ਚਾਰ ਤੀਰਥ ਕੀਤੀਆਂ ਜੇ ਇੱਕ ਗੁਣਾ ਫਲ ਹੈ ਉਹ ਵੀ ਸ਼ਰਧਾ ਨਾਲ ਇਉਂ ਨਹੀਂ ਨਾਮ ਨੇ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੋ ਲੱਥੀ ਨਾਤਿਆਂ ਦੋ ਪੋ ਚੜੀਏ ਸੋਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ਨ ਕੋਰ ਸਾਥ ਲੈ ਨਾਤਿਆਂ ਚੋਰ ਸਚੋਰਾਂ ਹਾਂਜੀ ਤੀਰਥਾਂ 'ਤੇ ਜਾ ਕੇ ਲੋਕਾਂ ਦੀਆਂ ਜੇਬਾਂ ਕੱਟਣੀਆਂ ਕੱਪੜੇ ਚੁਰਾਉਣੇ ਹੋਰ ਕਈ ਕਿਸਮ ਦੇ ਐਸਾ ਕੁਛ ਕਰਨਾ ਉਹ ਤੀਰਥ ਕੀਤੇ ਬਲਕਿ ਇੱਕ ਪਾਪ ਲੈਂਦਾ ਦੁੱਗਣਾ ਚੜ੍ਹ ਕੇ ਆ ਜਾਂਦਾ ਤੂੰਬੜੀ ਵਾਲੀ ਹਾਲਤ ਹੈ ਤੂੰਬੜੀ ਨੂੰ ਸਾਰੇ ਤੀਰਥਾਂ ਨਵਾਈ ਚਲੋ ਅੰਦਰੋਂ ਕੁੜੱਪਣ ਨਹੀਂ ਲੋਕੀ ਅਕਸਰ ਤੀਰਥ ਨਾਈ ਨਾਈ ਨਾ ਜਾਏ ਸੰਯੁਕਤ ਕਰਕੇ ਇਸ ਤਰੀਕੇ ਸਿਰ ਸੱਜੇ ਸ਼ਰਧਾ ਦੇ ਨਾਲ ਤੀਰਥਾਂ 'ਤੇ ਜਾਵੇ ਉੱਥੇ ਜਾ ਕੇ ਕੁਛ ਸੇਵਾ ਵੀ ਕਰੇ ਕੁਛ ਅਨੁਦਾਨ ਵੀ ਕਰੇ ਹਰੀ ਜਾਂ ਸਤਸੰਗ ਦਾ ਧਿਆਨ ਦੇ ਕੇ ਸੁਣੇ ਔਰ ਕੋਈ ਨਾ ਕੋਈ ਨਿੰਦਰੀ ਕਰਮ ਵੀ ਛੱਡ ਕੇ ਆਵੇ ਤਦ ਕਹਿੰਦੇ ਤੀਰਥਾਂ ਦਾ ਇੱਕ ਗੁਣਾ ਫਲ ਹੈ ਸ਼ਾਂਤ ਆਤਮਾ ਕੋਈ ਮਹਾਂਪੁਰਖ ਮਿਲ ਜਾਏ ਉਹਨਾਂ ਦੀ ਸੰਗਤ 'ਤੇ ਚੌਗੁਣਾ ਫਲ ਕਰ ਬੈਠੀ ਹੋਈ ਫਿਰ ਗੁਰੂ ਸ਼ਰਨ ਪ੍ਰਾਪਤ ਹੋ ਜਾਏ ਗੁਰੂ ਸ਼ਰਨ ਵਿੱਚ ਲੱਗ ਕੇ ਪ੍ਰਭੂ ਦੀ ਰਹਿਗੁਰੂ ਦੀ ਭਗਤੀ ਕਰਨ ਲੱਗ ਜਾਏ ਫਿਰ ਫਲਾਂ ਦਾ ਘਾਟਾ ਹੀ ਨਹੀਂ ਰਹਿੰਦਾ ਕਬੀਰ ਜੀ ਕਹਿੰਦੇ ਇਹ ਗੱਲ ਵਿਚਾਰ ਕਰਕੇ ਅੱਛੀ ਤਰ੍ਹਾਂ ਸੋਚ ਕੇ ਸੀਖ ਹੈ ਅਤੇ ਉਹ ਸਾਸੂ ਤੀਰਥਾਂ ਦਾ ਇੰਨਾ ਫਲ ਹੈ ਪਰ ਸੱਚਾ ਤੀਰਥ ਸਤਸੰਗ ਹੈ ਹਾਂ ਤੀਰਥ ਨਾਮ ਜਾਓ ਤੀਰਥ ਨਾਮ ਹੈ ਅਤੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਸੋ ਬਾਬਾ ਅਮਰਦਾਸ ਜੀ ਨੇ ਇਸੀ ਤਰ੍ਹਾਂ ਦੀ ਬਾਈ ਸਾਹਿਬ ਗੰਗਾ ਜੀ ਦੀ ਯਾਤਰਾ ਕੀਤੀ ਪਰ ਪੂਰੀ ਵਿਧੀ ਅਨੁਸਾਰ ਉੱਥੇ ਜਾ ਕੇ ਸੇਵਾ ਵੀ ਕਰਦੇ ਦਾਨ ਵੀ ਕਰਦੇ ਸੋ ਜਿਸ ਤਰੀਕੇ ਸਿਰ ਤੀਰਥ ਕਰਨੇ ਚਾਹੀਦੇ ਹਨ ਪੂਰੀ ਵਿਧੀ ਅਨੁਸਾਰ ਕਰਦੇ 20-22 ਸਾਲ ਇਸ ਤਰ੍ਹਾਂ ਗੁਜ਼ਰ ਜਾਂਦੇ ਹਨ ਪਰ ਅਜੇ ਤੱਕ ਗੁਰੂ ਮਿਲਾਪ ਨਹੀਂ ਹੋਇਆ ਆਖਰੀ ਯਾਤਰਾ ਦੇ ਵਿੱਚ ਉਹਨਾਂ ਨੂੰ ਇੱਕ ਪਾਮਿਸ਼ਟ ਹੱਥਾਂ ਪੈਰਾਂ ਦੀ ਰੇਖਾ ਦੇਖਣ ਵਾਲਾ ਕਰਮਕਾਂਡੀ ਬ੍ਰਹਮਚਾਰੀ ਪਿੰਡ ਦਾ ਮਿਲਾਪ ਹੋ ਜਾਂਦਾ ਹੈ ਆਪ ਨਾਲ ਰਹਿੰਦਾ ਰਿਹਾ ਹੈ ਉਹਨਾਂ ਸਮੇਂ ਲੋਕ ਪੰਜੀਰੀ ਵਗੈਰਾ ਬਣਾ ਕੇ ਲਿਜਾਂਦੇ ਹੁੰਦੇ ਕਿਉਂਕਿ ਲੰਮੇ ਰਸਤੇ ਹੁੰਦੇ ਸਨ ਅੱਜ ਕੱਲ੍ਹ ਮੰਗਦੇ ਸੀ ਫਰਲਾਂਗ ਫਰਲਾਂਗ 'ਤੇ ਚਾਹ ਗਈਆਂ ਦੁਕਾਨਾਂ ਉਹ ਤਾਂ ਬੜਾ ਮੁਸ਼ਕਲ ਕੰਮ ਸੀ ਸੋ ਉਹ ਆਪ ਤੋਂ ਲੈ ਕੇ ਪੰਜੀਰੀ ਵਗੈਰਾ ਵੀ ਖਾਂਦਾ ਰਿਹਾ ਹੈ ਉਹਦਾ ਪਰਣ ਸੀ ਗੁਰੂ ਦੇ ਹੱਥੋਂ ਨਹੀਂ ਸੀ ਖਾਂਦਾ ਹੁੰਦਾ ਲੇਕਿਨ ਉਸਨੂੰ ਪਤਾ ਨਹੀਂ ਸੀ ਆਪ ਦੀ ਉਮਰ 66 ਸਾਲ ਦੀ ਅਤੇ ਆਪਦਾ ਸਾਰੇ ਮੂਰਤੀਆਂ ਦੇਖ ਕੇ ਉਹਦੇ ਵਿੱਚ ਚਿੱਤ ਵਿੱਚ ਸ਼ੱਕੀ ਨਹੀਂ ਪੈਦਾ ਵੀ ਇਹਨਾਂ ਬੁਰੇ ਹੋਣਗੇ ਸੰਯੁਕਤ ਕਰਕੇ ਆਪ ਤੋਂ ਲੈ ਕੇ ਖਾਂਦਾ आपके चरण में पद्म रेखा देख के होर भी प्रसन्न होया। ये पद्म रेखा ईश्वरी अवतारा दे या चक्रवर्ती राजा दे हो सकती, होर दे किसे हो नहीं सकती, इन्हें दे चरण में है। पर अजय तक इस रेखा ने रंग क्यों नहीं दिखाया, इन्हें तो सिर ते शत्र जुलना जाएगा है, वो जिक्र उसने किया। उसी तरह एक दिन कुदरती जिक्र काल चल पाया, बाबा जी आपकी उम्र 65 साल की उम्र है, तीर्थ यात्रा भी 22 साल तो करना, और बचपन तो शिष्टाचार है, मतलब शराब मैं कभी पीती नहीं, मां का ना ही नहीं मैं जानता, और बुरे काम से तो मैं नेड़े नहीं किसी से जाना, फिर तीर्थ यात्रा में साल दो दफा करना, अगर कुछ फिर गुणदान भी करीदा है, और खोर्स मंत्र की पक्की माला जरा तरूने मंत्र जगह से सुनाख वो मैं एक पक्की 108 कच्चिया माला दी, एक पक्की माला करा, यह मैं रोजाना करता हूँ। फिर वो कर्मकांड पिछड़ लगे, आपका गुरु कौन है, ਇਹ ਸੁਣ ਕੇ ਹੈਰਾਨ ਹੋ ਕਹਿੰਦੇ ਇਹ ਗੁਰਤਾ ਨਹੀਂ ਮੈਂ ਜਾਣਦਾ ਕੀ, ਪਰ ਇਹ ਜੋ ਕੁਛ ਮੈਂ ਤੁਹਾਨੂੰ ਦੱਸਿਆ ਇਹ ਮੈਂ ਕਰਦਾ ਹਾਂ। ਇਹ ਵਚਨ ਸੁਣ ਕੇ ਬਹੁਤ ਘਬਰਾ ਗਿਆ, ਕਿਉਂਕਿ ਉਹਦਾ ਪ੍ਰਣ ਸੀ ਗੁਰੂ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ, ਪਰ ਆਪ ਜੀ ਤੋਂ ਪੰਜੀਰੀ ਲੈ ਕੇ ਖਾਂਦੇ ਇਕੱਠੇ ਰਹੇ, ਬਹੁਤ ਘਬਰਾਇਆ। ਬਾਬਾ ਜੀ ਆਪਨੇ ਤਾਂ ਮੇਰੇ ਜਪ ਤੋਂ ਭ੍ਰਿਸ਼ਟ ਕਰ ਦਿੱਤੇ ਸਾਰੇ, ਮੈਂ ਤਾਂ ਸਮਝਦਾ ਰਿਹਾ ਵੀ ਆਪ ਗੁਰਮੁਖ ਹੋ ਗਏ, ਲੇਕਿਨ ਅਜੇ ਤੱਕ ਆਪਣੇ ਗੁਰੂ ਨਹੀਂ ਧਾਰਨ ਕੀਤਾ। ਇਤਨੀ ਉਮਰ ਹੈ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਮੂੰਹ ਪਾਇਆ, ਬੁਢਾਪੇ ਤਾਂ ਅੱਗੇ ਬਹੁਤ ਹੈ। ਨਗੁਰੇ ਦੇ ਨਗੁਰੇ ਪੁਰਸ਼ ਦੀ ਗਤੀ ਤਾਂ ਕਿਤੇ ਰਹਿ ਗਈ, ਨਗੁਰੇ ਪੁਰਸ਼ ਨੂੰ ਤਾਂ ਅੱਗੇ ਮਨੁੱਖਾ ਦੇ ਵੀ ਨਹੀਂ ਮਿਲਦੀ ਹੁੰਦੀ, ਹੋਰ ਦੁਨੀਆਂ ਵਿੱਚ ਫਿਰਨਾ ਪੈਂਦਾ ਹੈ। ਉਸਨੇ ਬਹੁਤ ਸਾਰਾ ਸਮਝਾਇਆ। ਬਾਬਾ ਜੀ ਨੇ ਕਿਹਾ ਉਸਨੂੰ ਜਦੋਂ ਆਦਮੀ ਸ਼ਿਸ਼ਟਾਚਾਰ ਵਿੱਚ ਠੀਕ ਹੈ, ਆਪਣੇ ਆਪ ਹੀ ਉਸ ਮੰਤਰ ਦੀ ਪੱਕੀ ਮਾਲਾ ਕਰਦਾ ਹੈ, ਤੀਰਥ ਯਾਤਰਾ ਕਰਦਾ ਹੈ, ਦਾਨ ਇਸ਼ਨਾਨ ਕਰਦਾ ਹੈ, ਫਿਰ ਗੁਰੂ ਦੀ ਕੀ ਲੋੜ ਰਹਿ ਗਈ? ਉਹਦੇ ਜਵਾਬ ਵਿੱਚ ਕਹਿੰਦੇ ਹਨ, ਬਾਬਾ ਜੀ, ਗੁਰੂ ਬਿਨਾਂ ਮੁਕਤ ਨਹੀਂ। ਮੁਕਤ ਤਾਂ ਕਿਤੇ ਰਹੇਗੀ, ਮੁਕਤ ਕਹਿੰਦੇ ਜਨਮ ਹੋਣ ਦੀ ਨਿਵਿਰਤੀ, ਸਾਰੇ ਦੁੱਖਾਂ ਦਾ ਮੁੱਕ ਜਾਣਾ, ਉਹ ਤਾਂ ਕਿਤੇ ਰਹੇਗੀ। ਨਗੂਰੇ ਪੁਰਸ਼ ਨੂੰ ਤਾਂ ਅੱਗੇ ਮਨੁੱਖਾ ਦੇ ਵੀ ਨਹੀਂ ਮਿਲਦੀ। ਗੁਰਮੰਤ ਹੀ ਜੋ ਪੁਰਾਣੀ ਦਗੰਤ ਜਨਮ ਪ੍ਰਸ਼ਨ ਹੈ, ਸ਼ੁਕਰ ਹੈ, ਕੁਕਰ ਹੈ, ਗਰਭ ਹੈ, ਸਪਨਾ ਹੈ, ਕਲ ਕਹਿ ਤੁਰ ਨਗੂਰਾ। ਗੁਰਮੰਤਰ ਤੋਂ ਹੀਣਾ ਜਿਹੜਾ ਪ੍ਰਾਣੀ ਹੈ, ਉਹਦਾ ਜਨਮ ਤੇ ਕਾਰ ਜੋ ਉਸਨੂੰ ਮਾਨੁਖ ਦੇ ਵੀ ਨਹੀਂ ਮਿਲਦੀ। ਅੱਗੇ ਕਾਵਾਂ, ਕੁੱਤਿਆਂ, ਕੁਰਤਿਆਂ, ਗਧਿਆਂ ਦੀਆਂ ਜੁੰਡੀਆਂ ਮਿਲਣੀਆਂ। ਫਿਰ ਸਵਾਲ ਕੀਤਾ ਜੀ, ਜਿਹੜੇ ਪੁੰਨ ਕਰਦਾ ਹੈ ਨਗੂਰਾ ਪੁਰਸ਼, ਉਹ ਕਿੱਧਰ ਜਾਣ? ਈਸ਼ਰੀ ਨੇਤ ਹੈ, ਮਰਿਆਦਾ ਹੈ, ਪੁੰਨ ਕਰਮ ਦਾ ਫਲ ਸੁੱਖ ਹੈ, ਪਾਪ ਦਾ ਫਲ ਦੁੱਖ, ਐਸੀ ਰੱਖੀ ਹੋਈ ਹੈ ਮਰਿਆਦਾ। ਉਹ ਜੋ ਪੁੰਨ ਕਰਮ ਨਗੂਰਾ ਪੁਰਸ਼ ਹੈ, ਉਹ ਕਿੱਧਰ ਜਾਣਗੇ? ਪੁੰਨ ਕਰਮ ਦਾ ਫਲ ਸੁੱਖ ਜ਼ਰੂਰ ਮਿਲਣਾ ਹੈ, ਪਰ ਕਹਿੰਦੇ ਹੋਰ ਕਿਸੇ ਜੋਨੇ ਵਿੱਚ ਸੁੱਖ ਪਾ ਲੂਗਾ? ਕੁੱਤਿਆਂ ਦੀ ਸੇਵਾ ਥੋੜ੍ਹੀ ਹੁੰਦੀ, ਹੋਰ ਘੋੜਿਆਂ ਦੀ ਸੇਵਾ ਥੋੜ੍ਹੀ ਹੁੰਦੀ ਹੈ, ਅਨੇਕਾਂ ਜਾਨਵਰਾਂ ਦੀ ਸੇਵਾ ਹੁੰਦੀ। ਨਗੂਰੇ ਰਹਿ ਕੇ ਉਹਨਾਂ ਨੇ ਕੁਛ ਪੁੰਨ ਕੀਤੇ ਹਨ, ਪਰ ਨਗੂਰੇ ਪੁਰਸ਼ ਨੂੰ ਤਾਂ ਮਨੁੱਖਾ ਦੇਵ ਨਹੀਂ ਮਿਲਦੀ। ਉਹ ਕਹਿੰਦੇ ਨੇ
ਧੰਨ ਹੈ।